ਕੋਈ ਫੌਜ ਵੇਲੇ ਦੀ ਬਹਾਦਰੀ ਦੀ ਗੱਲ ਦੱਸੋ।
ਲਓ ਜੀ ਮੇਰੀ ਬਹਾਦਰੀ ਦੀ ਗੱਲ ਸੁਣੋ। ਜਦੋਂ ਪਾਕਿਸਤਾਨ ਨਾਲ ਜੰਗ ਲੱਗੀ ਹੈ ਨਾ
71 ਚ,
1971 ਚ ਮੇਰੀ ਡਿਊਟੀ ਬਾਰਡਰ ਤੇ ਸੀ। ਮੈਂ 350 ਪਾਕਿਸਤਾਨੀ ਫੌਜੀਆਂ ਦੀਆਂ ਲੱਤਾਂ ਵੱਢ ਕੇ ਚਿਣ ਕੇ ਰੱਖਤੀਆਂ। ਮੈਂ ਕਿਹਾ ਆਪੋ ਆਪਣੀਆਂ ਪਛਾਣ ਕੇ ਲੈ ਜਾਓ।
ਵਾਹ ਵਾਹ ਵਾਹ, ਆਹ ਕੀਤੀ ਬਹਾਦਰੀ ਦੀ ਗੱਲ। 350 ਪਾਕਿਸਤਾਨੀ ਦੀਆਂ ਲੱਤਾਂ ਵੱਢ ਕੇ
ਚਿਣ ਕੇ ਰੱਖਤੀਆਂ ਕੱਪੜੇ ਦੇ ਥਾਨ ਵਾਂਗੂ।
ਪਰ ਇੱਕ ਗੱਲ ਸਮਝ ਨਹੀਂ ਆਈ,
ਕਿਹੜੀ?
ਵੀ ਤੁਸੀਂ ਉਹਨਾਂ ਦੀਆਂ ਲੱਤਾਂ ਹੀ ਕਿਉਂ ਵੱਢੀਆਂ, ਸਿਰ ਕਿਉਂ ਨਹੀਂ ਵੱਢੇ?
ਸਿਰ ਕਿਵੇਂ ਵੱਢਦਾ, ਤਾਂ ਪਹਿਲੀ ਕਿਸੇ ਨੇ ਵੱਢੇ ਪਏ ਸੀ।
ਲਓ ਹੁਣ ਫਿਰ ਖੁਸ਼ੀਆਂ ਦਾ ਬੱਦਲ ਛਾ ਰਿਹਾ ਹੈ, ਹਾਸਿਆਂ ਦਾ ਤੂਫਾਨ, ਜੀ ਹਾਂ ਭਗਵੰਤ ਮਾਨ ਆ ਰਿਹਾ ਹੈ।
ਉਹ ਚੱਲ ਵੀ ਚੱਲ ਨਾਨ ਸਟਾਪ, ਦਰਾਹਾ ਖੰਨਾ ਗੋਬਿੰਦਗੜ੍ਹ ਸਰਹੰਦ ਰਾਜਪੁਰਾਂ ਵਾਲਾ ਦਿੱਲੀ ਨਾਨ ਸਟਾਪ ਹੀ। ਓਏ ਬਈ ਗੱਡੀ ਇੱਥੋਂ ਚੱਲ ਕੇ ਰਾਜ ਕਿਤੇ ਖਰਾਬ ਹੋ ਕੇ ਖੜੂਗੀ? ਕੋਈ ਦੂਰ ਨੇੜੇ ਜਾਂ ਜਲਦਬਾਜ਼ੀ ਵਾਲੀ ਸਵਾਰੀ ਨਾ ਹੋਵੇ, ਫੇਰ ਕਹੋਗੇ ਦੱਸਿਆ ਨੀ। ਉਹ ਚੱਲ ਵੀ, ਉਹ ਯਾਰ ਕਾਲਜ ਵਾਲੇ ਮੁੰਡੇ, ਤੁਸੀਂ ਤਾਂ ਉੱਪਰ ਬਹਿ ਜਾਓ ਯਾਰ, ਤੁਸੀਂ ਨੀ ਕਹਿੰਦੇ ਟਿਕਟ ਲੈਣੀ ਹੁੰਦੀ ਹੈ, ਬਹਿ ਜਾਓ ਉੱਪਰ ਯਾਰ।
ਵੇ ਪੁੱਤ, ਬੱਸ ਕਿੱਥੇ ਤੱਕ ਜਾਊਗੀ? ਮਈ ਜਿੱਥੇ ਤੱਕ ਇੰਜਨ ਠੀਕ ਚੱਲਿਆ ਤੇ ਟਾਇਰ ਪੈਂਚਰ ਨਾ ਹੋਏ ਉੱਥੇ ਤੱਕ ਜਾਊਗੀ। ਤੈਂ ਕਿੱਥੇ ਜਾਣਾ?
ਵੇ ਪੁੱਤ, ਮੈਂ ਤਾਂ ਆਪਣੇ ਸਹੁਰੇ ਜਾਣਾ।
ਨਾ ਮੈਨੂੰ ਸੁਖ ਨਾ ਆਉਂਦਾ, ਤੇਰੇ ਸਹੁਰੇ ਕਿੱਥੇ ਨੇ?
ਲੈ ਬੇਕੋੜੀ, ਜਿੱਥੇ ਮੈਂ ਵਿਆਹੀ ਹੋਈ ਆ ਉੱਥੇ ਮੇਰੇ ਸਹੁਰੇ ਨੇ।
ਓਹੋ ਮਾਈ, ਮੈਂ ਤੇਰੇ ਵਿਆਹ 'ਚ ਫੋਟੋਗ੍ਰਾਫਰ ਸੀ, ਮੈਨੂੰ ਕੀ ਪਤਾ ਤੇਰਾ ਵਿਆਹ ਕਿਹਦੇ ਨਾਲ ਹੋਇਆ ਹੈ? ਕੋਈ ਪਿੰਡ ਦਾ ਨਾਂ ਤਾਂ ਲੈ।
ਲੈ ਬੇ, ਉਹੀ ਪਿੰਡ ਜਿੱਥੇ ਸਾਡੇ ਪਿੰਡ ਵਾਲੇ ਜੀਤੇ ਕੇ ਮਾਰੂ ਦੇ ਨਾਨਕੇ ਨੇ।
ਓਏ ਹੋਏ,
ਮੈਂ ਤੁਹਾਡੇ ਸਾਰੇ ਪਿੰਡ ਦੇ ਨਾਨਕੇ ਜਾਣਦਾ? ਪਾਸੇ ਹੋ ਜਾ, ਮਗਜ ਨਾ ਖਾ ਹੋਇਆ ਸੀ, ਪਹਿਲੀ ਬਹੁਤ ਲੇਟ ਹੋਏ ਪਿਆ। ਆ ਚੱਲ ਵੀ ਚੱਲ
ਭਾਈ ਸਾਹਿਬ, ਗੱਡੀ ਸਿੱਧੀ ਦਿੱਲੀ ਜਾਊਗੀ?
ਦੇਖੋ ਭਾਈ ਸਾਹਿਬ, ਜਾਊਗੀ ਤਾਂ ਸਿੱਧੀ, ਪਰ ਰੋਡਵੇਜ ਹੈ, ਰਾਜ ਕਿਤੇ ਪੁੱਠੀ ਵੀ ਹੋ ਸਕਦੀ ਹੈ। ਤੁਸੀਂ ਆਪਣੇ ਰਿਸਕ ਤੇ ਬਹਿ ਜਾਓ, ਅਸੀਂ ਤਾਂ ਗੱਡੀ ਦੇ ਵਿੱਚ ਲਿਖ ਕੇ ਲਾਇਆ ਹੋਇਆ ਕਿ ਸਵਾਰੀ ਆਪਣੀ ਜਾਨ ਦੀ ਆਪ ਜ਼ਿੰਮੇਵਾਰ।
ਉਹ ਲਾਲਾ ਜੀ, ਲਾਲਾ ਜੀ, ਉਹ ਬੋਰੀ ਚ ਕੀ ਆ? ਬੋਰੀ ਚ ਕੀ ਆ?
ਸ਼ੁੱਧ ਪੱਤੇ, ਸਾਬਣਾ ਨੇ ਚੂਹੇ ਮਾਰ ਦਵਾਈ ਹੈ, ਅੱਜ ਕੱਲ ਬਹੁਤ ਵਿਕਦੀ ਹੈ ਕਿਉਂਕਿ ਪਲੇਗ ਦੀ ਬਿਮਾਰੀ ਆਈ ਹੈ।
ਫਿਰ ਬੋਰੀ ਉੱਪਰ ਰੱਖੋ, ਉੱਪਰ ਰੱਖੋ ਬੋਰੀ ਉੱਪਰ। ਹਾਂ
ਦੇਖ ਭਾਈ ਕਲਿੰਡਰ, ਪਰਸੋਂ ਮੈਂ ਬਿਸਕਟਾਂ ਵਾਲਾ ਥੈਲਾ ਨਾ ਬੱਸ ਦੇ ਉੱਪਰ ਰੱਖਤਾ, ਆ ਪੜਨ ਵਾਲੇ ਬਾਂਦਰ ਸਾਰੇ ਹੀ ਖਾ ਗਏ, ਮੈਂ ਨਹੀਂ ਉੱਪਰ ਰੱਖਣਾ ਸੌਦਾ ਪੱਤਾ।
ਓਹੋ ਲਾਲਾ ਜੀ, ਜਿਨ੍ਹਾਂ ਜਿਨ੍ਹਾਂ ਮੁੰਡਿਆਂ ਨੇ ਤੁਹਾਡੇ ਬਿਸਕੁਟ ਖਾਧੇ ਨੇ ਸਾਰੇ ਹਸਪਤਾਲ 'ਚ ਪਏ ਨੇ, ਗਲੂਕੋਜ਼ ਦੀਆਂ ਬੋਤਲਾਂ ਲੱਗੀਆਂ ਪਈਆਂ ਨੇ। ਤੁਹਾਡੇ ਤਾਂ ਖਾਣ ਪੀਣ ਵਾਲੇ ਸੌਦੇ ਨਾਲ ਲੋਕ ਬਿਮਾਰ ਹੋ ਜਾਂਦੇ ਨੇ, ਅੱਜ ਤਾਂ ਫਿਰ ਤੁਹਾਡੇ ਕੋਲ ਚੂਹੇ ਮਾਰ ਦਵਾਈਆਂ, ਉੱਪਰ ਰੱਖੋ, ਉੱਪਰ ਉੱਪਰ। ਹਾਂ ਸ਼ਾਬਾਸ਼ ਸ਼ਾਬਾਸ਼।
ਆਹ ਗੱਲ ਹੈ, ਫਿਰ ਉੱਪਰ ਰੱਖ ਦਿੰਦੇ ਆ।
ਚੱਲ ਵੀ ਚੱਲ ਚੱਲ ਚੱਲ, ਓਏ ਮਾਰ ਸੈਲਫੀ ਯਾਰ, ਓਏ ਓਏ ਕਰ ਲਾ ਸਟਾਰਟ, ਕਿ ਧੱਕਾ ਲਵਾਉਣਾ ਪਊ ਯਾਰ। ਹਾਂ ਹਾਂ ਵੀ ਟਿਕਟਾਂ ਲਓ ਵੀ ਕਿਰਾਂ ਜਲਦੀ ਜਲਦੀ। ਹਾਂ ਵੀ, ਹਾਂਜੀ ਬਾਬੂ ਜੀ, ਤੁਸੀਂ ਕਿੱਥੇ ਜਾਣਾ?
ਚਾਂਦ ਪਰ ਜਾਊਂਗਾ, ਸਿਤਾਰੇ ਤੋੜ ਕਰ ਲਾਊਂਗਾ, ਆਪਣੀ ਮਹਿਬੂਬਾ ਕੇ ਲਈ।
ਓਹੋ ਬਾਊ ਜੀ, ਜੇ ਚੰਦ ਤੇ ਜਾਣਾ ਅਮਰੀਕਾ ਤੋਂ ਰਾਕਟ ਪੁੱਛੋ, ਇਹ ਤਾਂ ਰੋਡਵੇ ਦੀ ਬੱਸ ਹੈ, ਇੱਕ ਅੱਡੇ ਤੋਂ ਦੂਜੇ ਅੱਡੇ ਤੱਕ ਜਾਣ ਦਾ ਯਕੀਨ ਨਹੀਂ। ਚੰਦ ਦੀਆਂ ਟਿਕਟਾਂ ਭਰ ਦੇਣ, ਥੱਲੇ ਹੋ ਜਾਓ, ਥੱਲੇ ਥੱਲੇ ਹੋ ਜਾਓ।
ਜਹਾਂ ਤੇਰੀ ਮੰਜ਼ਿਲ ਵਹਾਂ ਮੇਰੀ ਮੰਜ਼ਿਲ, ਜਹਾਂ ਤੁਝੇ ਜਾਣਾ ਵਹਾਂ ਮੁਝੇ ਵੀ ਜਾਣਾ।
ਉਹ ਅਸੀਂ ਕਿੱਥੇ ਜਾਣਾ, ਸਾਨੂੰ ਤਾਂ ਸਾਹਨੇ ਵਾਲ ਤੱਕ ਜਾਣ ਦਾ ਯਕੀਨ ਨਹੀਂ ਹੈਗਾ, ਥੱਲੇ ਉਤਰੋ ਤੁਸੀਂ ਥੱਲੇ।
ਉਹ ਨਹੀਂ ਨਹੀਂ ਨਹੀਂ, ਉਹ ਮੈਂ ਤਾਂ ਕਵਿਤਾ ਲਿਖ ਰਿਹਾ ਸੀ, ਇੱਕ ਟਿਕਟ ਮੈਨੂੰ ਅੰਬਾਲਾ ਦੀ ਦੇ ਦੇ।
ਫਿਰ ਲਿਆ ਪੈਸੇ ਦਿਓ, ਪੈਸੇ ਕੱਢੋ, ਪੈਸੇ ਕੱਢੋ। ਹਾਂ ਬਈ, ਤੇਰੀ ਟਿਕਟ ਹੋਏ
ਇੱਕ ਟਿਕਟ।
ਉਹ ਇੰਨੀ ਲੰਮੀ ਟਿਕਟ ਮੇਰੇ ਕੋਲ ਹੈ ਨਹੀਂ ਯਾਰ, ਥੱਲੇ ਉਤਰ, ਥੱਲੇ ਥੱਲੇ ਹੋ ਜਾ, ਥੱਲੇ ਥੱਲੇ ਹੋ ਜਾ।
ਉਹ ਨਹੀਂ ਯਾਰ, ਇੱਕ ਟਿਕਟ।
ਉਹ ਖੰਨੇ ਦੀ।
ਹਾਂ ਯਾਰ, ਹਾਂ ਯਾਰ,
ਫਿਰ ਹਾਂ ਬੋਲ ਗਿਆ ਹੈ, ਦੋ ਅੱਖਰਾਂ ਦਾ ਸ਼ਹਿਰ ਹੈ, ਉਈ ਅੱਧਾ ਘੰਟਾ ਹੋ ਗਿਆ
ਖੇ ਖੇ ਕਰਕੇ,
ਤੂੰ ਹੀ ਜਾਂਦਾ ਉਹਨੂੰ, ਲੈ 4,500 ਕੱਢ। ਚਿਰਾ ਪੂੰਜੀ ਦੇ ਬਦਲਾ ਵਾਂਗੂ ਤੁਹਾਡੀ ਜੇਬ ਚ ਪੈਸੇ ਜਾ ਤਾਂ ਸਕਦੇ ਨੇ, ਬਾਹਰ ਨਿਕਲਣੇ ਬਹੁਤ ਮੁਸ਼ਕਲ ਨੇ। ਹਾਂ ਵੀ, ਹਾਂ ਵੀ, ਉਹ ਬੈਗੀ ਪੈਂਟ ਵਾਲਾ, ਤੇਰੇ ਤੇਰੀ ਟਿਕਟ ਹੋਏ?
ਸਟੂਡੈਂਟ ਹੈ, ਕਾਲਜ ਪੜ੍ਹਦਾ।
ਉਹ ਯਾਰ ਕਾਹਦੇ ਸਟੂਡੈਂਟ ਹੋ ਯਾਰ, ਆਵਾਰਾ ਕਰਦੀਆਂ ਕਰਕੇ ਵਾਪਸ ਮੁੜਿਆ ਨੂੰ। ਕੱਲ ਮੈਂ ਇੱਕ ਸਟੂਡੈਂਟ ਤੋਂ ਪੁੱਛਿਆ, ਮੈਂ ਕਿਹਾ ਫੁੱਲਨ ਦੇਵੀ ਕੌਣ ਹੈ? ਕਹਿੰਦਾ ਸ੍ਰੀ ਦੇਵੀ ਦੀ ਵੱਡੀ ਭੈਣ ਹੈ। ਟਿਕਟ ਲੈ ਲੈ, ਟਿਕਟ ਲੈ ਲੈ, ਆਉਂਦਾ ਜਾਂਦਾ ਕੱਖ ਨਹੀਂ, ਲੈ ਲੈ ਪੈਸੇ ਕੱਢ ਕੱਢ। ਹਾਂ ਹਾਂ, ਕੀ ਹੋ ਗਿਆ
ਹੁਣ? ਕੀ ਅੱਜ ਫੇਰ ਉਹੀ ਸਿਆਪਾ ਪੈ ਗਿਆ, ਇੰਜਣ ਦੇ ਫਟੇ ਟੁੱਟ ਕੇ ਟਾਇਰ ਦਾ ਪਟਾਕਾ ਪੈ ਗਿਆ।
ਉਹ ਬਈ, ਆਪੋ ਆਪਣੇ ਪੈਸੇ ਵਾਪਸ ਲੈ ਜਾਓ ਤੇ ਟਿਕਟਾਂ ਮੈਨੂੰ ਦੇ ਜਾਓ। ਗੱਡੀ ਹੋ ਗਈ ਖਰਾਬ, ਹੁਣ ਟੋਚਨ ਪਾ ਕੇ ਖਿੱਚਣੀ ਪਊ, ਤੁਸੀਂ ਜਿਵੇਂ ਮਰਜ਼ੀ ਜਾਓ, ਸਾਨੂੰ ਤਾਂ ਇੱਥੇ ਰਾਤ ਕੱਟਣੀ ਪਊ, ਸਾਨੂੰ ਤਾਂ ਇੱਥੇ ਰਾਤ ਕੱਟਣੀ ਪਊ।
ਹਜ਼ੂਰ, ਇੱਕ ਮਾਡਰਨ ਆਸ਼ਕ ਆਪਣੀ ਮਹਿਬੂਬਾ ਦੀ ਝੂਠ ਬੋਲਣ ਤੇ ਲਾਰੇ ਲਾਉਣ ਦੀ ਆਦਤ ਤੋਂ ਬਹੁਤ ਦੁਖੀ ਹੈ। ਸੁਣਦੇ ਹਾਂ ਉਹ ਆਪਣੇ ਦੁਖੀ ਮਨ ਨਾਲ ਮਾਡਰਨ ਲਫ਼ਜ਼ਾਂ 'ਚ ਕੀ ਕਹਿੰਦਾ ਹੈ।
ਰਹਿ ਜਾਂਦਾ
ਜੁਗਨੂ ਭਾਜੀ
ਹਾਂਜੀ
ਪਿਛਲਾ ਇੱਕ ਮਹੀਨਾ ਕਿੱਧਰ ਨਜ਼ਰ ਹੀ ਨਹੀਂ ਆਏ
ਤੈਨੂੰ ਪਤਾ ਨੀ ਮੈਂ ਹੁਣ ਸਮਾਜ ਭਲਾਈ ਜਾਨੀ ਕਿ ਲੋਕ ਸੇਵਾ ਦੇ ਕੰਮ ਕਰਨ ਲੱਗ ਪਿਆ
ਲੋਕ ਸੇਵਾ
ਹਾਂ
ਉਹ ਕਿਵੇਂ
ਉਹ ਪਿਛਲੇ ਦਿਨ ਮੇਰੀ ਆਤਮਾ ਜਾਗੀ ਸੋਚਿਆ ਕਿ ਯਾਰ ਗਰੀਬਾਂ ਵਾਸਤੇ ਕੁਛ ਕਰਨਾ ਚਾਹੀਦਾ ਯਾਰ ਅਸੀਂ ਘੁਮਾਨ ਸਾਹਿਬ ਨਾਲ ਮਿਲ ਕੇ ਕਈ ਜਣੇ ਨੇ ਲੋਕ ਸੇਵਾ ਕਲੱਬ ਬਣਾਇਆ ਅਸੀਂ ਸੋਚਿਆ ਕਿ ਕਲੱਬ ਵੱਲੋਂ ਗਰੀਬ ਲੜਕੀਆਂ ਦੇ ਵਿਆਹ ਕਰਾਂਗੇ ਖੂਨਦਾਨ ਕੈਂਪ ਲਾਵਾਂਗੇ ਅੱਖਾਂ ਦੇ ਕੈਂਪ ਲਾਵਾਂਗੇ ਵਗੈਰਾ ਵਗੈਰਾ
ਤੁਹਾਡੇ ਕਲੱਬ ਨੇ ਕੁਛ ਕੀਤਾ ਵੀ ਕਿ ਸੋਚਦੇ ਰਹੇ
ਉਹ ਬਸ ਪੁੱਛਣਾ ਯਾਰ ਸਭ ਤੋਂ ਪਹਿਲਾਂ ਖੂਨਦਾਨ ਕੈਂਪ ਲਾਉਣ ਦਾ ਪੰਗਾ ਲੈ ਲਿਆ
ਕਿਵੇਂ
ਕੈਂਪ ਦੀ 26 ਤਰੀਕ ਰੱਖ ਲਈ ਮੁੱਖ ਮਹਿਮਾਨ ਬੁੱਕ ਕਰ ਲਿਆ ਡਾਕਟਰਾਂ ਨਾਲ ਗੱਲ ਹੋ ਗਈ ਪਰ ਜਿਉਂ ਜਿਉਂ ਤਰੀਕ ਨੇੜੇ ਆਈ ਜਾਵੇ ਸਾਡਾ ਖੂਨ ਸੁੱਕਦਾ ਜਾਵੇ
ਕਿਉਂ ਕੀ ਗੱਲ
ਉਹੀ ਯਾਰ ਕੋਈ ਖੂਨ ਦੇਣ ਵਾਸਤੇ ਤਿਆਰ ਹੀ ਨਾ ਹੋਵੇ ਯਾਰ
ਅੱਛਾ
ਅਸੀਂ ਸੋਚਿਆ ਯਾਰ ਜੇ ਇਹ ਹਾਲ ਰਿਹਾ ਤਾਂ ਇੱਕ ਤੁਬਕਾ ਵੀ ਨਹੀਂ ਦਾਨ ਕਰ ਸਕਦੇ ਬੜੀ ਬੇਇੱਜ਼ਤੀ ਹੋਊਗੀ ਪਰ ਅਸੀਂ ਫਿਰ ਫੈਸਲਾ ਕੀਤਾ
ਕੀ
ਕਿ ਆਪਾਂ ਘਰ ਘਰ ਜਾ ਕੇ ਲੋਕਾਂ ਨੂੰ ਖੂਨ ਦਾਨ ਕਰਨ ਵਾਸਤੇ ਤਿਆਰ ਕਰੀਏ
ਠੀਕ ਹੈ
ਸਭ ਤੋਂ ਪਹਿਲਾਂ ਅਸੀਂ ਇੱਕ ਲੀਡਰ ਦੇ ਘਰ ਗਏ ਤੇ ਜਾ ਕੇ ਬੈਲ ਮਾਰੀ ਜੈ ਹਿੰਦ ਨੇਤਾ ਜੀ
ਜੈ ਹਿੰਦ ਜੀ ਜੈ ਹਿੰਦ ਦੱਸੋ ਕੀ ਸੇਵਾ ਕਰੀਏ
ਨੇਤਾ ਜੀ ਖੂਨ ਵਾਸਤੇ ਆਏ ਸੀ
ਖੂਨ ਹਾਂ ਦੱਸੋ ਕਿਦਾ ਕਰਵਾਉਣਾ
ਨਹੀਂ ਕਰਵਾਉਣਾ ਨੀ ਜੀ ਇਸ ਤਰ੍ਹਾਂ ਕੈਂਪ ਵਾਸਤੇ ਨਾ ਥੋੜਾ ਖੂਨ ਦਾਨ ਲੈਣਾ
ਦਾਨ ਨਾ 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 ਸਾਡੇ ਚ ਖੂਨ ਕਿੱਥੇ ਸਰਕਾਰ ਸਾਡੀ ਨੀ ਕੋਈ ਚੇਅਰਮੈਨ ਸਾਡਾ ਨੀ ਕੋਈ ਸਰਪੰਚ ਸਾਡਾ ਨੀ ਸਾਡੇ ਚ ਖੂਨ ਕਿੱਥੇ ਸਾਡਾ ਖੂਨ ਤਾਂ ਵਿਰੋਧੀਆਂ ਦੇਖਦੇ ਸੁੱਕੀ ਜਾਂਦਾ
ਨੇਤਾ ਜੀ ਭਾਵੇਂ ਨਾ ਤੁਸੀਂ ਇੱਕ ਬੂੰਦ ਖੂਨ ਦੀ ਦੇ ਦਿਓ ਪਰ ਤੁਸੀਂ ਕੈਂਪ ਚ ਆ ਜਾਓ ਤੁਹਾਡੇ ਆਉਣ ਨਾਲ ਨਾ ਸਾਡੇ ਕੈਂਪ ਚ ਵੱਧ ਖੂਨੀ ਆਉਣਗੇ
ਖੂਨੀ
ਨਹੀਂ ਮੇਰੇ ਮਤਲਬ ਖੂਨਦਾਨ ਕਰਨ ਵਾਲੇ ਹੋ ਤੁਸੀਂ ਆ ਜਾਓ ਜੀ ਬਸ
ਆ ਜਾਂਗੇ ਚਲੋ ਆ ਜਾਂਗੇ
ਸਾਡਾ ਹੌਸਲਾ ਵਧ ਗਿਆ ਵੀ ਚਲੋ ਲੀਡਰ ਜੀ ਮੰਨ ਗਏ
ਅੱਛਾ ਫਿਰ
ਅਸੀਂ ਅੱਗੇ ਚਲੇ ਗਏ ਅੱਗੇ ਇੱਕ ਲਾਲਾ ਜੀ ਦੀ ਪੰਸਾਰੀ ਦੀ ਦੁਕਾਨ ਸੀ ਮੈਂ ਸੋਚਿਆ ਚਲੋ ਲਾਲਾ ਜੀ ਨੂੰ ਕਹਿ ਚੱਲਦੇ ਹਾਂ ਮੈਂ ਕਿਹਾ ਲਾਲਾ ਜੀ ਰਾਮ ਰਾਮ ਕਹਿੰਦੇ ਰਾਮ ਰਾਮ ਜੀ ਮੈਂ ਕਿਹਾ ਲਾਲਾ ਜੀ ਖੂਨ ਲੈਣਾ ਸੀ ਕਹਿੰਦੇ ਖੂਨ ਤਾਂ ਹੈ ਨੀ ਹਲਦੀ ਲੈ ਜਾ ਸਰ ਉਹਦਾ ਤੇਲ ਲੈ ਜਾ ਮੈਂ ਕਿਹਾ ਲਾਲਾ ਜੀ ਅਸੀਂ ਸੌਦਾ ਨਹੀਂ ਲੈਣਾ ਅਸੀਂ ਲੋਕ ਸੇਵਾ ਕਲੱਬ ਦੇ ਮੈਂਬਰ ਹਾਂ ਖੂਨਦਾਨ ਕੈਂਪ 'ਚ ਤੁਹਾਡਾ ਹਿੱਸਾ ਪਵਾਉਣ ਵਾਸਤੇ ਆਏ ਕਹਿੰਦਾ ਨਾ 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 ਪ੍ਰਭੂ ਦੀ ਕਿਰਪਾ ਨਾਲ ਮੇਰੀ ਤਾਂ ਇੱਕ ਪੰਛਾਰੀ ਦੀ ਦੁਕਾਨ ਹੈ ਤੇ ਛੋਟਾ ਮੁੰਡਾ ਠੇਕੇਦਾਰੀ ਕਰਦਾ ਤੇ ਕਾਲੇ ਕੇ ਪੈਟਰੋਲ ਪੰਪ 'ਚ ਹਿੱਸਾ ਮੈਂ ਇਹੋ ਜਿਹੇ ਖੂਨ ਖਰਾਬੇ ਵਾਲੇ ਬਿਜਨਸ 'ਚ ਹਿੱਸਾ ਨਹੀਂ ਪਾਉਂਦਾ ਤੁਸੀਂ ਕੋਈ ਹੋਰ ਹਿੱਸੇਦਾਰ
ਅੱਛਾ ਫਿਰ
ਉਹ ਮੈਂ ਸੋਚਿਆ ਚਲੋ ਛੱਡੋ ਇਹੋ ਜਿਹੇ ਲਾਲੇ ਨਾਲ ਕੀ ਗੱਲ ਕਰਨੀ ਅਸੀਂ ਅੱਗੇ ਤੁਰ ਪਏ ਅੱਗੇ ਅਖਬਾਰ ਦਾ ਪੱਤਰਕਾਰ ਮਿਲ ਪਿਆ
ਅੱਛਾ
ਮੈਂ ਕਿਹਾ ਜੀ ਲੋਕ ਸੇਵਾ ਕਲੱਬ ਵੱਲੋਂ ਖੂਨਦਾਨ ਕੈਂਪ ਲਾ ਰਹੇ ਹਾਂ ਕਹਿੰਦਾ ਖਬਰ ਲਾ ਦੂੰਗਾ ਮੈਂ ਕਿਹਾ ਜੀ ਇਕੱਲੀ ਖਬਰ ਨਾਲ ਨਹੀਂ ਸਰਨਾ ਥੋੜਾ ਬਹੁਤ ਖੂਨ ਵੀ ਦਾਨ ਕਰਿਓ ਕਹਿੰਦਾ ਠੀਕ ਆ ਜਾਊਂਗਾ ਉਹ ਮੈਂ ਸੋਚਿਆ ਯਾਰ ਪੱਤਰਕਾਰ ਇੰਨੀ ਜਲਦੀ ਕਿਵੇਂ ਮੰਨ ਗਿਆ ਦਾਲ ਚ ਕੁਛ ਕਾਲਾ ਲੱਗਦਾ ਮੈਂ ਚਲੋ ਠੀਕ ਆ ਦੇਖੀ ਜਾਊ ਕੀ ਹੋਊਗਾ ਕੈਂਪ ਵੇਲੇ ਦੇਖੀ ਜਾਊ ਕੀ ਹੋਊਗਾ ਫਿਰ ਮੇਰਾ ਇੱਕ ਕਲਾਕਾਰ ਦੋਸਤ ਸੀ
ਅੱਛਾ
ਉਹਨੂੰ ਵੀ ਮੈਂ ਕਹਿਤਾ ਮੈਂ ਕਿਹਾ ਯਾਰ 26 ਤਰੀਕ ਨੂੰ ਕੈਂਪ ਹੈ ਉਹ ਕਹਿੰਦਾ ਪ੍ਰੋਗਰਾਮ ਕਿੰਨੇ ਵਜੇ ਮੈਂ ਕਿਹਾ ਮਾਰਾ ਪ੍ਰੋਗਰਾਮ ਨਹੀਂ ਕਰਨਾ ਯਾਰ ਤੂੰ ਖੂਨ ਦਾਨ ਕਰਨਾ ਪ੍ਰੋਗਰਾਮ ਤਾਂ ਹਰ ਰੋਜ਼ ਕਰਦੇ ਹੋ
ਫਿਰ
ਉਹ ਕਹਿੰਦਾ ਚਲੋ ਠੀਕ ਹੈ ਮੈਂ ਆਜੂਗਾ ਲਓ ਜੀ 26 ਤਰੀਕ ਆ ਗਈ ਨੇਤਾ ਜੀ ਭਾਵੇਂ 2 ਘੰਟੇ ਲੇਟ ਆਏ ਪਰ ਆ
ਗਏ
ਪੱਤਰਕਾਰ ਆ ਗਿਆ ਕਲਾਕਾਰ ਆ ਗਿਆ
ਅੱਛਾ
ਕੁਛ ਸਾਡੇ ਕਲੱਬ ਦੇ ਮੈਂਬਰ ਹੋ
ਗਏ
ਸਾਰਿਆਂ ਨੇ ਖੂਨਦਾਨ ਕਰਤਾ ਪਰ ਯਾਰ ਪੱਤਰਕਾਰ ਨੂੰ ਬੁਲਾ ਕੇ ਘਾਟੇ ਚ ਰਹੇ
ਕਿਉਂਕਿ ਗੱਲ ਹੋਈ
ਉਹ ਯਾਰ 1.5 ਗ੍ਰਾਮ ਖੂਨ ਦੇ ਕੇ ਸਪਲੀਮੈਂਟ ਵਾਸਤੇ 2000 ਦਾ ਇਸ਼ਤਿਹਾਰ ਲੈ ਗਿਆ ਅਸੀਂ ਸਾਰੀਆਂ ਖੂਨ ਦੀਆਂ ਬੋਤਲਾਂ ਹਸਪਤਾਲ 'ਚ ਜਮ੍ਹਾਂ ਕਰਾ ਕੇ ਤੇ ਉਹਨਾਂ ਨੇ ਵੱਖ ਵੱਖ ਮਰੀਜ਼ਾਂ ਨੂੰ ਗਰੁੱਪ ਟੈਸਟ ਕਰਕੇ ਖੂਨ ਦਿੱਤਾ
ਅੱਛਾ
ਥੋੜੇ ਦਿਨਾਂ ਬਾਅਦ ਅਸੀਂ ਸੋਚਿਆ ਕਿ ਯਾਰ ਉਹਨਾਂ ਮਰੀਜ਼ਾਂ ਦਾ ਪਤਾ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਕੈਂਪ ਦਾ ਖੂਨ ਦਿੱਤਾ ਸੀ ਸਭ ਤੋਂ ਪਹਿਲਾਂ ਅਸੀਂ ਉਹਦੇ ਘਰ ਗਏ ਜਿਹਨੂੰ ਨੇਤਾ ਦਾ ਖੂਨ ਦਿੱਤਾ ਸੀ
ਅੱਛਾ
ਉਹਦੇ ਘਰ 'ਚੋਂ ਭਾਸ਼ਣਾਂ ਦੀਆਂ ਆਵਾਜ਼ਾਂ ਆਉਣ ਮੈਂ ਉਹਦੀ ਮਾਂ ਨੂੰ ਪੁੱਛਿਆ ਮੈਂ ਕਿਹਾ ਜੀ ਮੁੰਡੇ ਦਾ ਕੀ ਹਾਲ ਹੈ ਕਹਿੰਦੀ ਵੇ ਪੁੱਤ ਕੀ ਦੱਸਾਂ ਹਸਪਤਾਲ 'ਚ ਆਉਣ ਸਾਰ ਪਤਾ ਨਹੀਂ ਕੀ ਹੋ ਗਿਆ ਸਾਰਾ ਦਿਨ ਕੁਰਸੀ ਨੂੰ ਧੂਫ ਬੱਤੀ ਕਰਦਾ ਰਹਿੰਦਾ ਗੱਲ ਗੱਲ 'ਤੇ ਝੂਠ ਬੋਲਣ ਲੱਗ ਪਿਆ ਰੋਜ਼ਾਨਾ 2 ਘੰਟੇ ਲੇਟ ਸਕੂਲ ਜਾਂਦਾ ਕਹਿੰਦਾ ਲੇਟ ਜਾਣ ਨਾਲ ਟੌਹਰ ਬਣ ਜਾਂਦੀ ਹੈ ਹਰ ਰੋਜ਼ ਮੁਹੱਲੇ ਦੇ ਬੱਚਿਆਂ ਨੂੰ ਆਪਸ 'ਚ ਲੜਾ ਦਿੰਦਾ ਮੈਂ ਕੀ ਕਰਾਂ ਪਤਾ ਨਹੀਂ ਕੀ ਹੋ ਗਿਆ ਕੀ ਨਾ ਅਸੀਂ ਸਮਝ ਗਏ ਕਿ ਇੱਥੇ ਤਾਂ ਖੂਨ ਦਾ ਅਸਰ ਹੋ ਗਿਆ
ਅੱਛਾ ਫਿਰ
ਫਿਰ ਅਸੀਂ ਉਸ ਮਰੀਜ਼ ਬਾਰੇ ਪੁੱਛਿਆ ਜਿਹਨੂੰ ਪੱਤਰਕਾਰ ਦਾ ਖੂਨ ਦਿੱਤਾ ਸੀ
ਉਹ ਕੀ ਕਹਿੰਦੇ
ਉਹਦਾ ਡੈਡੀ ਕਹਿੰਦਾ ਕੀ ਦੱਸੀਏ ਸਾਡਾ ਤਾਂ ਜਿਉਣਾ ਹਰਾਮ ਕਰ ਰੱਖਿਆ ਕੱਲ੍ਹ ਇਹਦੀ ਮੰਮੀ ਤੋਂ ਸਬਜ਼ੀ 'ਚ ਥੋੜ੍ਹਾ ਜਿਹਾ ਲੂਣ ਘੱਟ ਰਹਿ ਗਿਆ ਕਹਿੰਦਾ ਅਖਬਾਰ 'ਚ ਕਢਾਊ ਕਿ ਲੂਣ 'ਚ ਘਪਲੇਬਾਜ਼ੀ ਹੋਣ ਲੱਗ ਪਈ ਹਰ ਰੋਜ਼ ਕੰਡਕਟਰ ਨਾਲ ਟਿਕਟ ਪਿੱਛੇ ਲੜ ਪੈਂਦਾ ਕਹਿੰਦਾ ਸਟਾਫ ਮੈਂਬਰ ਕੱਲ੍ਹ ਆਪਣੀ ਮੰਮੀ ਨੂੰ ਕਹਿੰਦਾ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਮੇਰੇ ਡੈਡੀ ਤੋਂ ਪਹਿਲਾਂ ਤੂੰ ਕਿਸੇ ਹੋਰ ਨਾਲ ਮੰਗੀ ਹੋਈ ਸੀ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਉਜੜੀਆਂ ਔਖੜੀਆਂ ਜਿਹੀਆਂ ਗੱਲਾਂ ਕਰਨ ਲੱਗ ਗਿਆ ਪਤਾ ਨਹੀਂ ਕੀ ਹੋ ਗਿਆ ਅਸੀਂ ਨੇ ਸੋਚਿਆ ਵੀ ਇੱਥੇ ਵੀ ਖੂਨ ਦਾ ਅਸਰ ਹੋ ਗਿਆ ਆਪਾਂ ਨਿਕਲ ਚੱਲੀਏ ਇੱਥੋਂ
ਅੱਛਾ
ਫਿਰ ਅਸੀਂ ਉਸ ਮਰੀਜ਼ ਦੇ ਘਰ ਗਏ ਜਿਹਨੂੰ ਕਲਾਕਾਰ ਦਾ ਖੂਨ ਦਿੱਤਾ ਸੀ ਉਹਦੇ ਘਰੋਂ ਬੇਸੁਰੀਆਂ ਜੀਆਂ ਆਵਾਜ਼ਾਂ ਆਉਣ ਮੈਂ ਕਿਹਾ ਯਾਰ ਇੱਥੇ ਵੀ ਕੰਮ ਖਰਾਬ ਲੱਗਦਾ ਉਹਦੀ ਮਾਂ ਨੂੰ ਪੁੱਛਿਆ ਕਿ ਮਾਤਾ ਜੀ ਮੁੰਡੇ ਦਾ ਕੀ ਹਾਲ ਹੈ ਉਹਦੀ ਮਾਂ ਚਾਰੇ ਪੈਰ ਚੱਕ ਕੇ
ਤੁਹਾਡਾ ਬੇੜਾ ਗਰਕ ਟੁੱਟ ਪੈਣਿਓ ਰੁੜ ਜਾਣਿਓ ਤੁਹਾਨੂੰ ਪੈ ਜੇ ਪਲੇਗ ਤੁਹਾਡਾ ਕੱਖ ਨਾ ਰਹੇ ਔਤੜਿਓ ਨਪੁੱਤਿਓ ਪੱਠੀ 'ਚ ਪੈਣਿਓ ਮੇਰੇ ਪਿਓ ਦੇ ਸਾਲਿਓ
ਮਾਂ ਜੀ ਆਰਾਮ ਨਾਲ ਗੱਲ ਕਰੋ ਦੱਸੋ ਗੱਲ ਕੀ ਹੋ ਗਈ
ਕੀ ਦੱਸਾਂ ਪਤਾ ਨਹੀਂ ਕਿਹੋ ਜਿਹਾ ਭੈੜਾ ਖੂਨ ਦਿੱਤਾ ਜਦੋਂ ਦਾ ਹਸਪਤਾਲ 'ਚੋਂ ਆਇਆ ਸਾਡੇ ਕਿਸੇ ਨਾਲ ਉਹ ਤੋਂ 20,000 ਰੁਪਿਆ ਮੰਗ ਕੇ ਖੜ ਗਿਆ। ਕਹਿੰਦਾ ਖੁਸ਼ੀ ਹੋਵੇ ਗਮੀ, ਮੇਰੇ ਵਾਸਤੇ ਤਾਂ ਪ੍ਰੋਗਰਾਮ ਹੈ, ਤੁਹਾਡਾ ਬੇੜਾ ਬਹਿ ਜੇ ਮੈਂ ਤਾਂ ਕਹਿੰਦੀ ਤੁਹਾਡਾ ਕੱਖ ਨਾ ਰਹੇ, ਉਹ ਦਫਾ ਹੋ ਜਾਓ ਇੱਥੋਂ ਮੇਰੀ ਅੱਖਾਂ ਸਾਹਮਣੋਂ।
ਅੱਜ ਕੱਲ ਇੱਕ ਚੀਜ਼ ਹੋਰ ਬੜੀ ਦੇਖਣੀ ਚਾਹੀਏ
ਕਿ
ਆ ਹਿੰਦੀ ਫਿਲਮਾਂ ਦੇ ਗੀਤਾਂ ਦਾ ਲੋਕਾਂ ਤੇ ਬਹੁਤ ਭੂਤ ਸਵਾਰ ਹੈ।
ਮੈਂ ਕਹਿੰਦਾ ਪੁੱਛਣਾ ਯਾਰ, ਗੱਲ ਤੇਰੀ ਪੱਕੀ ਹੈ, ਪਰਸੋਂ ਮੈਂ ਇੱਕ ਬੱਚੇ ਨੂੰ ਪੁੱਛਿਆ, ਮੈਂ ਕਿਹਾ ਬੇਟਾ ਜਦੋਂ ਤੈਨੂੰ ਭੁੱਖ ਲੱਗ ਜਾਂਦੀ ਹੈ ਤੂੰ ਕੀ ਖਾਂਦਾ ਹੁੰਦਾ? ਪਤਾ ਕੀ ਕਹਿੰਦਾ?
ਕੀ ਕਹਿੰਦਾ?
ਜਬ ਵੀ ਮੈਂ ਭੂਖ ਸੇ ਤੜਪੂ ਮੇਰਾ ਦਿਲ ਦੀਵਾਨਾ ਬੋਲੇ ਕੁਲਚੇ ਛੋਲੇ ਛੋਲੇ, ਖਾਤਾ ਹੂੰ ਠੰਡੀ ਠੰਡੀ ਕੁਲਫੀਆਂ ਬਿਸਕੁਟ ਚੌਕਲੇਟ ਟੌਫੀਆਂ, ਮੰਮੀ ਸੇ ਮੰਗੂ ਪੈਸੇ ਜਬ ਵੀ ਰੇੜੀ ਵਾਲਾ ਬੋਲੇ ਕੁਲਚੇ ਛੋਲੇ ਛੋਲੇ, ਜਬ ਵੀ ਮੈਂ ਭੂਖ ਸੇ ਤੜਪੂ ਮੇਰਾ ਦਿਲ ਦੀਵਾਨਾ ਬੋਲੇ ਕੁਲਚੇ ਛੋਲੇ।
ਗੱਲ ਸੁਣ ਯਾਰ, ਆ ਪਿੱਛੇ ਜੇ ਅਖਬਾਰਾਂ 'ਚ ਬੜੀ ਖਬਰ ਆਈ ਸੀ ਕਿ 16 ਤਰੀਕ ਨੂੰ ਧੂਮ ਕੇ ਤੂੰ ਬ੍ਰਹਿਸਪਤੀ ਨਾਲ ਟਕਰਾਊਗਾ ਤੇ ਸਾਰੀ ਦੁਨੀਆ ਖਤਮ ਹੋ ਜੂ।
ਹਾਂ ਯਾਰ, ਇਸ ਖਬਰ ਦਾ ਕਈਆਂ ਨੂੰ ਫਾਇਦਾ ਹੋਇਆ ਤੇ ਕਈਆਂ ਨੂੰ ਨੁਕਸਾਨ। ਸਭ ਤੋਂ ਵੱਡਾ ਫਾਇਦਾ ਹੋਇਆ ਸ਼ਰਾਬੀਆਂ ਨੂੰ।
ਕਿਵੇਂ?
ਮਹੀਨਾ ਪਹਿਲੀ ਰੱਜ ਕੇ ਪੀਣ ਲੱਗ ਪਏ, ਜੇ ਘਰ ਦੇ ਰੋਕਦੇ ਤਾਂ ਕਹਿੰਦੇ ਕਿਉਂ ਕਲੇਸ਼ ਕਰਦੇ ਹੋ, 16 ਤਰੀਕ ਤੱਕ ਪੀ ਲੈਣ ਦੋ ਜਿੰਨੀ ਪੀਣੀ ਹੈ, ਬਾਅਦ 'ਚ ਠੇਕਿਆਂ 'ਚ ਕੋਈ ਖਰਾਬੀ ਹੋਊਗੀ। 16 ਤਰੀਕ ਖਾਲੀ ਲੰਘ ਗਈ, ਸ਼ਰਾਬੀਆਂ ਦਾ ਮਹੀਨਾ ਚੰਗਾ ਲੰਘ ਗਿਆ। ਦੂਜਾ ਫਾਇਦਾ ਹੋਇਆ ਸਕੂਲ ਦੇ ਬੱਚਿਆਂ ਨੂੰ, ਜਿਹੜੇ ਸਕੂਲੋਂ ਟਲਦੇ ਸੀ ਜਾਂ ਮਾਸਟਰਾਂ ਤੋਂ ਡਰਦੇ ਸੀ, ਉਹਨਾਂ ਨੂੰ ਬਹਾਨਾ ਮਿਲ ਗਿਆ। ਆਪਣੀ ਮੰਮੀ ਨੂੰ ਕਹਿ ਦੇਣਾ, ਮੰਮੀ ਜੀ 16 ਤਰੀਕ ਨੂੰ ਸਕੂਲ ਤਾਂ ਢਹਿ ਜਾਊਗਾ, ਫਿਰ ਪੜ੍ਹਨ ਦਾ ਕੀ ਫਾਇਦਾ ਹੋਇਆ? 16 ਤਰੀਕ ਨੂੰ ਕੁਛ ਨਹੀਂ ਹੋਇਆ, ਬੱਚਿਆਂ ਨੇ ਮਹੀਨਾ ਛੁੱਟੀਆਂ ਮਨਾ ਲਈਆਂ।
ਤੇ ਇਸ ਖਬਰ ਦਾ ਨੁਕਸਾਨ ਕਿਹਨੂੰ ਹੋਇਆ?
ਸਭ ਤੋਂ ਵੱਡਾ ਨੁਕਸਾਨ ਹੋਇਆ ਕੁਆਰਿਆਂ ਨੂੰ, ਜਾਂ ਜਿਹਨਾਂ ਦੀ ਮੰਗਣੀ ਜਾਂ ਇੰਗੇਜਮੈਂਟ ਵਗੈਰਾ ਹੋਈ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ 16 ਤਰੀਕ ਨੂੰ ਦੁਨੀਆ ਖਤਮ ਹੋ ਜੂਗੀ, ਉਹਨਾਂ ਨੇ ਫਟਾਫਟ ਕੋਰਟ ਮੈਰਿਜ, ਲਵ ਮੈਰਿਜ ਆਪੋ ਆਪਣੇ ਵਿਆਹ ਕਰਵਾ ਲਏ।
ਫੇਰ ਕੀ ਹੋਇਆ?
ਫੇਰ ਕੀ ਹੋਣਾ ਸੀ, 16 ਤਰੀਕ ਨੂੰ ਦੁਨੀਆ ਤਾਂ ਬਚ ਗਈ, ਉਹ ਰਗੜੇ ਗਏ।
सजन सी पूछ जहानों कर गए चकलो चकलो कहे कबीला मरन वाले ता मर गए पाना मनना पऊ रब दा होनी कदे ना टलदी जरा छेती छेती कर जल्दी जल्दी तेन छेती चकलो
एक अंग्रेज पंजाब च आया तो उन्हें अजायब घर देखने की इच्छा प्रगट की। साडा कलाकार भगवंत मान उर्फ जुगनू उन्हें अजायब घर दिखा रहा।
ओ मिस्टर मान, व्हाट इज दिस? ये क्या है? ए पीस ऑफ क्लॉथ?
सर, इन चुन्नी कहते हैं। काफी साल पहला इन कुड़ियां सिर ते लेंदियां सी, फिर सिर तो ला के गल च पा ली। उदो तक चुन्नी कुड़ियां दी शर्म मनी जांदी सी, पर अजकल दियां ने ला के किली ते टंग दी।
क्या ठंकी?
नाले चुन्नी नाले शर्म। चलो चलो अगे चल दिया, होर दिखाना तुहानू।
बाऊ जी मैनू एक बारी इत्थों छुड़ा लो, मैं फिर कदे थोड़े देश च नहीं आउंदी। बाऊ जी मैनू एक बारी, बस एक बारी इत्थों छुड़ा लो, मैं फिर कदे भी थोड़े देश च नहीं आउंदी।
हाओ मिस्टर मान
जी। हाँ,
ये कौन है?
अंग्रेज साहब की रस्सा, ए ईमानदारी है। थोड़े साल पहला गलती नाल हिंदुस्तान च आ गई सी। जदों सरकार नूं पता लग्या उसने सारे भ्रिष्टाचारी अफसरां दियां ड्यूटियां लातियां कि जिन्ना जल्दी हो सके ईमानदारी नूं जिंदा जां मुर्दा फड़ लो, जे वह हिंदुस्तान च फैल गई अपने बच्चे भुखे मर जाणगे। बस बेचारी उदों दी इत्थे बंद है, 24 घंटे रोंदी रहिंदी है बेचारी।
बाऊ जी एक बारी छुड़ा लो। बाऊ जी
चलो अपने की लेना है, तुसी अगे चलो, अगर मैं तेनू होर बहुत कुछ दिखाना। तुसी चलो।
मिस्टर मान
जी,
ये लेडी कौन है?
श्रीमान जी इहदे बारे मैथों नहीं दस्या जाणा, तुसी आपे पुछ लो।
ओके ओके। हां तुम कौन हो?
मैं पंजाबी बोली हां।
भाई दवे तुम यहां अजय भर में कैसे पहुंची?
बस थोड़े वर्ग अंग्रेजा दी मेहरबानी होगी।
तुम्हारी एज यानी के उम्र कितना है?
अजय ता मैं जवानी दी पौड़ी दे पहले डंडे ते पैर रखिया सी के मेरे अपने ही पुत्रा ने अंग्रेजी ना दी यारी नाल पौड़ी वड़ दिती। मैं पैरा जरूर दी फिर दी एथे पहुंच गई। जे थानू किते मेरे पुत्र मिलन तो उन्होंने कह दियो कि उन्हां दी मां दा बहुत बुरा हाल है, बहुत बुरा हाल है, बहुत बुरा हाल है।
खुशखबरी खुशखबरी खुशखबरी, इलाका निवासियां नूं ए जान के खुशी होवेगी कि तुहाडे शहर विच डॉक्टर भगवंत मान कुहारा जिन्हां दी व्याह दी दुकान खुल गई है, जिथे 18 तो लैके 80 साल दे मुंडे कुड़ियां दे व्याह बाजार नालों सस्ते अते तसल्ली बख्श करवाए जांदे हैं। खुशखबरी खुशखबरी खुशखबरी।
डॉक्टर साहब व्याह करवाना सीगा जी।
की गल, जिंदगी चंगी नहीं लगती?
नहीं नहीं डॉक्टर साहब, मैं अपने हादसे ते खुशियां होर बनाना चाहुंदा सी।
पागल है, व्याह तो बाद कोई हादसा देखिया था? चल कोई गल नहीं, तेरा नाम की है?
मेरा नाम डॉक्टर साहब अपना बॉबी है जी।
बॉबी जेड़े दा रोया पे?
नहीं 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 डॉक्टर साहब, वो बॉबी नहीं जी, मैं तो होर बॉबी।
अच्छा अच्छा अच्छा, ए कर फिर स्टाम्प पेपर भरा ले।
डॉक्टर साहब स्टाम्प पेपर? मैं केड़ा रजिस्ट्री करानी जी, मैं तो व्याह करवाना आया सी।
ओहो, ओ तां मैनू भी पता है कि तू ब्याह करवाउण वास्ते आया है, ये साडे वास्ते जरूरी है स्टाम्प पेपर। कल नूं सानूं पुलिस खिच्ची फिरू, कौन जिम्मेवार है? तू लिख कि मैं माड़ी किस्मत वाला हुण ब्याह करवाउण लगा हां, मैनू जिंदगी च किसे खुशी दी लोड़ नहीं, मैनू खुशियां भरी जिंदगी तो तंग आके ब्याह यानी कि आत्महत्या करन ते मजबूर होना पिया।
आत्महत्या? डॉक्टर साहब
ਆਤਮ ਹੱਤਿਆ ਤੇ ਵਿਆਹ ਚ ਬਹੁਤ ਥੋੜੀ ਫਰਕ ਹੁੰਦਾ। ਆਤਮ ਹੱਤਿਆ ਨਾਲ ਬੰਦਾ ਮਰ ਜਾਂਦਾ, ਜਿਉਂਦਾ ਵਿਆਹ ਤੋਂ ਬਾਅਦ ਵੀ ਨਹੀਂ ਰਹਿੰਦਾ। ਅੱਗੇ ਲਿਖੋ ਕਿ ਮੈਂ ਵਿਆਹ ਤੋਂ ਬਾਅਦ ਆਪਣੇ ਗਿੱਟੇ ਗੋਡੇ ਤੇ ਮੋਢੇ ਦੀਆਂ ਹੱਡੀਆਂ ਦੇ ਨੁਕਸਾਨ ਦਾ ਆਪ ਜ਼ਿੰਮੇਵਾਰ ਹਾਂ। ਥੱਲੇ ਸਹਿਣ ਕਰ, ਸਹਿਣ ਕਰ, ਹਾਂ ਕਰ ਕਰ ਸਹਿਣ। ਹਾਂ ਤੇਰੀ ਉਮਰ ਕਿੰਨੀ ਹੈ?
ਮੇਰੀ ਉਮਰ ਡਾਕਟਰ ਸਾਹਿਬ ਆਪਣਾ 21 ਸਾਲ ਹੈ ਜੀ।
ਬਹੁਤ ਘੱਟ ਉਮਰ ਭੋਗੀ ਹੈ ਯਾਰ।
ਅਜੇ ਕਿਵੇਂ ਮਰ ਗਿਆ ਜੀ?
ਉਹ ਵਿਆਹ ਤੋਂ ਬਾਅਦ ਬੰਦਾ ਨਾ ਜਿਉਂਦਿਆਂ ਚ ਨਾ ਮਰਦਿਆਂ ਚ, ਕੁੱਲ ਉਮਰ ਤਾਂ ਤੇਰੀ 21 ਸਾਲ ਹੀ ਗਿਣੀ ਜਾਊ। ਜਾਂ ਅਗਲੇ ਮਹੀਨੇ ਦੀ 10 ਤਰੀਕ ਤੱਕ ਤੇਰਾ ਵਿਆਹ ਹੋ ਜਾਊਗਾ ਤੇ ਤੂੰ ਘਰ ਜਾ ਕੇ ਭਾਂਡੇ ਮਾਂਜਣ, ਰੋਟੀ ਪਕਾਉਣ ਤੇ ਝਾੜੂ ਫੇਰਨ ਦੀ ਰਸਲ ਕਰ ਲੈ। ਵਿਆਹ ਤੋਂ ਬਾਅਦ ਇਹ ਚੀਜ਼ਾਂ ਕੰਮ ਆਉਂਦੀਆਂ ਨੇ। ਤੇ ਮੇਰੀ ਫੀਸ 1500 ਰੁਪਏ ਮੈਨੂੰ ਦੇ ਜਾ।
ਅੱਛਾ ਆਹ ਲਓ ਡਾਕਟਰ ਸਾਹਿਬ 1400 ਰੁਪਏ ਤੇ 100 ਰੁਪਏ ਵਿਆਹ ਤੋਂ ਬਾਅਦ ਲੈ ਲਈ।
ਨਾ 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 ਨਾ, ਇਹ ਗੱਲ ਨਹੀਂ ਚੱਲਣੀ, ਉਹਦਾ ਆਹ ਬਿਲਕੁਲ ਨਹੀਂ, ਬਿਲਕੁਲ ਉਧਾਰ ਨਹੀਂ ਕਰਨਾ।
ਕਮਾਲ ਹੈ ਡਾਕਟਰ ਸਾਹਿਬ, 100 ਰੁਪਏ ਦੀ ਗੱਲ ਹੈ ਮਾਰੇ।
ਉਹ ਤਾਂ ਮੈਨੂੰ ਵੀ ਪਤਾ ਹੈ, ਪਰ ਵਿਆਹ ਤੋਂ ਬਾਅਦ ਤੇਰੀ ਘਰ ਵਾਲੀ ਨੇ ਤੇਰੀ ਜੇਬ 'ਚ ਛੱਡਣੀ ਕੱਖ ਨਹੀਂ, ਦੇਵੇਗਾ ਕਿੱਥੋਂ? ਜਲਦੀ ਜਲਦੀ ਜਲਦੀ
ਦੇ ਤੂੰ। ਵਿਆਹ ਤੋਂ ਬਾਅਦ ਦੇ ਦੂੰਗਾ ਜੀ 100 ਰੁਪਏ, ਮੈਨੂੰ ਬੁੱਧੂ ਹੀ ਸਮਝਦੇ ਨੇ।
ਡਾਕਟਰ ਸਾਹਿਬ,
ਹਾਂਜੀ
ਡਾਕਟਰ ਸਾਹਿਬ, ਵਿਆਹ ਕਰਵਾਉਣਾ ਸੀ।
ਮੇਰਾ ਤਾਂ ਕੋਈ ਮੂਡ ਨਹੀਂ, ਕਿਸੇ ਹੋਰ ਨਾਲ ਕਰਾ ਲਓ ਜੀ।
ਓਹੋ ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਨਹੀਂ ਕਿਸੇ ਹੋਰ ਨਾਲ ਹੀ ਕਰਾਉਣਾ ਹੈ।
ਅੱਛਾ ਅੱਛਾ ਅੱਛਾ, ਦੱਸੋ ਫਿਰ ਮੁੰਡਾ ਕਿਹੋ ਜਿਹਾ ਹੋਵੇ?
ਡਾਕਟਰ ਸਾਹਿਬ, ਮੁੰਡੇ ਦਾ ਕੱਦ 2.5 ਮੀਟਰ ਹੋਵੇ, ਮੂੰਹ ਟੈਰੀਕਾਟ ਵਰਗਾ, ਵੈਲਵਟ ਵਰਗੇ ਬਾਲ, ਮਲਮਰ ਵਰਗਾ ਦਿਲ ਤੇ ਜੀਨ ਵਰਗਾ ਜਿਗਰਾ ਹੋਵੇ।
ਨਾ ਗੱਲ ਸੁਣ ਕੁੜੀਏ, ਤੈਂ ਵਿਆਹ ਕਰਾਉਣਾ ਕੋਈ ਕੱਪੜੇ ਦਾ ਡਿੱਪੂ ਖੋਲਣਾ? ਹਾਏ ਹਾਏ, ਵਿਆਹ ਦੀ ਦੁਕਾਨ ਨੇ ਮਰਵਾ ਤੇ, ਹਾਏ ਹੱਥ ਨਾ ਲਾਈ। ਹਾਏ
ਡਾਕਟਰ ਸਾਹਿਬ, ਕੀ ਗੱਲ? ਸਿਰ ਚੋਂ ਖੂਨ, ਲੱਤਾਂ ਦੀ ਅਲਾਈਨਮੈਂਟ ਵਿਗੜੀ ਆ, ਤੁਸੀਂ ਤਾਂ ਚੰਗੇ ਭਲੇ ਵਿਆਹ ਕਰਵਾਉਂਦੇ ਸੀ।
ਹਾਏ ਵਿਆਹਾਂ ਨੀ ਮਰਵਾਇਆ,
ਆ
ਪਿੱਛੇ ਜੇ ਮੈਂ ਇੱਕ ਅਮੀਰਾਂ ਦੀ ਕੁੜੀ ਦਾ ਵਿਆਹ ਕਰਵਾਇਆ।
ਅੱਛਾ,
ਮੈਂ ਕੁੜੀ ਵਾਲਿਆਂ ਨੂੰ ਆਖਿਆ, ਮੈਂ ਕਿਹਾ ਤੁਸੀਂ ਰਿਸ਼ਤਾ ਮਨਜ਼ੂਰ ਕਰ ਲੋ, ਮੁੰਡੇ ਵਾਲੇ ਤਾਂ ਬਹੁਤ ਵੱਡੇ ਟਰਾਂਸਪੋਰਟਰ ਨੇ, ਉਹਨਾਂ ਕੋਲੇ 15-20 ਟਰੱਕ ਹੈ। ਕੁੜੀ ਵਾਲਿਆਂ ਨੇ ਝੱਟ ਮੰਗਣੀ ਪਟਕ ਸ਼ਾਦੀ ਕਰਤੀ। ਹਾਏ ਵਿਆਹ ਤੋਂ ਬਾਅਦ ਅੱਜ ਆ ਕੇ ਮੈਨੂੰ ਸਿੱਟ ਲਿਆ, ਬਹੁਤ ਕੁੱਟਿਆ। ਕਹਿੰਦੇ ਤੂੰ ਤਾਂ ਕਹਿੰਦਾ ਸੀ ਉਹਨਾਂ ਕੋਲੇ 15-20 ਟਰੱਕ ਹੈ, ਉਹਨਾਂ ਕੋਲੇ ਤਾਂ ਇੱਕੋ ਹੀ ਟੁੱਟਿਆ ਜਿਹਾ ਟਰੱਕ ਹੈ।
ਠੀਕ ਹੈ ਫਿਰ, ਜੇ ਉਹਨਾਂ ਕੋਲ 15-20 ਟਰੱਕ ਨਹੀਂ ਸੀਗੇ ਤੇ ਫਿਰ ਤੁਸੀਂ ਝੂਠ ਕਿਉਂ ਬੋਲਿਆ?
ਉਹ ਮੈਂ ਝੂਠ ਕਦੋਂ ਬੋਲਿਆ, ਉਹਨਾਂ ਦੇ ਇੱਕੋ ਹੀ ਟਰੱਕ ਦਾ ਨੰਬਰ ਹੈ 15-20।
ਜੁਗਨੂ ਜੀ, ਨਵੀਂ ਕਾਰ, ਕੋਟ, ਪੈਂਟ, ਟਾਈ, ਕਮਾਲ ਹੈ। ਓਏ ਤੇਰੇ ਕੋਲ ਤਾਂ ਕਦੇ ਸਾਈਕਲ ਵੀ ਨਹੀਂ ਸੀ ਹੁੰਦਾ, ਨਵੀਂ ਕਾਰ ਕਿੱਥੋਂ ਲੈ ਲਈ?
ਆਈਡੀਆ ਚੱਲ ਗਿਆ ਭਾਈ।
ਆਈਡੀਆ?
ਹਾਂ, ਆਪਾਂ ਇੱਕ ਪੰਜਾਬੀ ਫਿਲਮ ਬਣਾਈ।
ਅੱਛਾ, ਪੰਜਾਬੀ ਫਿਲਮ ਬਣਾਈ?
ਹਾਂ।
ਓਏ ਪੰਜਾਬੀ ਫਿਲਮਾਂ ਦਾ ਤਾਂ ਇਹ ਹਾਲ ਆ, ਜਿਨ੍ਹਾਂ ਨੇ 7-7, 8-8 ਹਿੱਟ ਫਿਲਮਾਂ ਬਣਾਈਆਂ ਨਾ, ਉਹ ਅਜੇ ਤੱਕ ਸਾਈਕਲ ਨਹੀਂ ਲੈ ਸਕੇ। ਤੂੰ ਪਹਿਲੀ ਫਿਲਮ ਚ ਕਾਰ ਲਈ ਫਿਰ?
ਓ ਕਾਕਾ, ਆਪਣੀ ਫਿਲਮ ਦਾ ਨਾਂ ਸੀ ਫੋਕਰਾ ਜੱਟ।
ਅੱਛਾ ਅੱਛਾ, ਫੋਕਰਾ ਜੱਟ, ਜਿਹਦੀ ਉਹ ਟੈਲੀਵਿਜ਼ਨ ਤੇ ਮਸ਼ਹੂਰੀ ਵੀ ਆਈ।
ਹਾਂ ਹਾਂ।
ਅੱਛਾ, ਫਿਲਮ ਆ ਗਈ ਉਹ?
ਫਿਲਮ ਨਹੀਂ ਆਉਂਦੀ?
ਕਿਉਂ ਫਿਲਮ ਨਹੀਂ ਆਉਂਦੀ?
ਹਾਂ,
ਤੇ ਫਿਰ ਤੂੰ ਇੰਨੇ ਪੈਸੇ ਕਿਵੇਂ ਕਮਾ ਲਏ?
ਓਏ ਐਂ ਐ, ਤੂੰ ਸੁਣ, ਆਪਾਂ ਨੇ ਆਪਣੀ ਫਿਲਮ ਚ 2 ਹੀਰੋ ਲਏ।
ਅੱਛਾ।
ਦੋਨਾਂ ਤੋਂ 70,000-70,000 ਰੁਪਏ ਲਏ।
ਅੱਛਾ।
2 ਹੀਰੋ ਲਏ ਸੀ ਤਾਂ ਦੋਨਾਂ ਨਾਲ ਹੀਰੋ ਨਾ
ਦੋ ਲੈਣੀਆਂ ਪੈਣੀਆਂ
ਸੀ। ਦੋਨਾਂ ਤੋਂ 50,000-50,000 ਰੁਪਏ ਲਏ। ਉਸ ਤੋਂ ਬਾਅਦ 40-30-20-10-5, ਘੱਟ ਤੋਂ ਘੱਟ 5,000 ਤਾਂ ਮੇਰੀ ਫਿਲਮ ਚ ਰੋਲ ਕਰਨ ਵਾਸਤੇ ਦੇਣੇ ਹੀ ਪੈਂਦਾ ਸੀ ਕਲਾਕਾਰ ਨੂੰ।
ਅੱਛਾ, ਚਲੋ ਮੰਨ ਲਿਆ ਵੀ ਤੂੰ ਏਦਾਂ ਪੈਸੇ ਇਕੱਠੇ ਕਰ ਲਏ।
ਹਾਂ,
ਪਰ ਫਿਰ ਵੀ ਫਿਲਮ ਦੀ ਕਹਾਣੀ ਤੇ ਗੀਤਾਂ ਤੇ ਰਿਕਾਰਡਿੰਗ ਤੇ ਖਰਚਾ ਤਾਂ ਹੁੰਦਾ ਹੀ ਆ।
150 ਰੁਪਏ ਚ ਕਹਾਣੀ ਮਿਲ ਗਈ, 20 ਰੁਪਏ ਚ ਗੀਤ ਮਿਲ ਗਏ।
150 ਚ ਕਹਾਣੀ, 20 ਰੁਪਏ ਚ ਗੀਤ, ਇਹ ਕਿਵੇਂ?
ਉਹ ਇਸ ਤਰ੍ਹਾਂ ਯਾਰ ਕਿ 150 ਰੁਪਏ ਦੀ ਇੱਕ ਵੀਡੀਓ ਕੈਸਟ ਲਈ ਪਾਕਿਸਤਾਨੀ ਪੰਜਾਬੀ ਫਿਲਮ ਦੀ ਤੇ ਉਹੀ ਕਹਾਣੀ ਚੇਪ ਦੀ।
ਅੱਛਾ।
20 ਰੁਪਏ ਚ ਇੱਕ ਪਾਕਿਸਤਾਨੀ ਗੀਤਾਂ ਦੀ ਕੈਸਟ ਲਈ ਉਹੀ ਗੀਤ ਚੇਪ ਤੇ।
ਅੱਛਾ ਅੱਛਾ ਅੱਛਾ, ਆਹ ਤਾਂ ਕਮਾਲ ਕਰਤੀ
ਹੈ ਫਿਰ।
ਓ ਯਾਰ, ਮੈਨੂੰ ਵੀ ਕੋਈ ਤਰੀਕਾ ਦੱਸ ਅਮੀਰ ਬਣਨ ਦਾ।
ਅਮੀਰ ਬਣਨ ਦਾ ਤਰੀਕਾ? ਲੈ ਸੁਣ।
मास्टर जी बच्चों की पढ़ाई जाने हो साडे वेले तो चार दूनी अठ ते पांच दूनी दस हुंदा सी।
हां हां मैं मानदा किसे जमाने च एक दूनी दूनी ते दो दूनी चार हुंदा सी क्योंकि उदो मास्टरां ते विद्यार्थियों का आपस च बड़ा प्यार हुंदा सी ते हर एक बच्चा टीचर का आग्ञाकार हुंदा सी पर अजकल तो आ हाल है। हां भी बिल्लू अंग्रेजी का काम नहीं करया
मैं तो करदा नहीं तुसी की कर लोगे
चल तोपे कान फड़ ओए
मैं तो फड़दा नहीं तुसी की कर लोगे
ओए बदतमीजा मूरे बोलदा
ज्यादा ना बोलो मास्टर किते लत्ताना तड़वा ली
हुन तू ही दस इन हालातां च मास्टर करनगे की आही करनगे के चार दूनी सोला
चार दूनी सोला
पांच दूनी भी
पांच दूनी भी
नहीं मैं नहीं मानदा मास्टर जी हमेशा एक ते एक दो ते दो ते दो चार हुंदे ने ये कौन नहीं जानदा।
ओहो मैनू पता है कि पहला तीन दूनी छे ते चार दूनी अठ हुंदा सी क्योंकि उदो लोकां ते सरकारी टैक्सां दा बोझ बड़ा घट हुंदा सी उदो हिंदुस्तान नू सोने दी चिड़ी कहिंदे सी हर बड़ी कुर्सी ते ईमानदार अफसर बहिंदे सी अजकल हर एक अफसर दा अपना अपना रेट है इसे करके हिंदुस्तान बाहरले मुल्कां तों 50 साल लेट है क्योंकि ईमानदारी मर गई ते बेईमानी दे खंभ आ गए गरीबां नू सरकार ते सरकार नू अमीर खा गए शाम सवेरे हर एक चीज दे दुगने वादे पा ऐसे करके चार दूनी अठ नू असी 16 रहे पड़ा अगले बजट तक तीन दूनी छे दा हो जाना है 30 पर आज तक बोलो बच्चो चार दूनी 16
चार दूनी 16
पांच दूनी 20
पांच दूनी 20
ओहो मास्टर जी ये ता हिसाब दा फार्मूला इनू तुसी किवें बदल सकदे हो।
ओहो जेड़े मुल्क दा 75 वारी संविधान बदल जांदा है स्टेज तो उतरदे उतरदे लीडरां दा बयान बदल जांदा है जिथे नौकरी वास्ते चैक दी लोड़ पैंदी है बदली वास्ते जैक दी लोड़ पैंदी है अजकल इत्थे कोई फार्मूला नहीं कोई रूल नहीं जिथे स्कूल ने उथे टीचर नहीं जिथे टीचर ने उथे बच्चे नहीं जिथे बच्चे ने उथे स्कूल नहीं ए मैथ दे फार्मूले अज तो 40 साल पहला हुंदे सी पर अजकल तां भुल बच्चे ओ चार दूनी 16
चार दूनी 16
पांच दूनी 20
पांच दूनी 20
एक दूनी 4
एक दूनी 4।
ਗੱਲ ਸੁਣ ਜੁਗਨੂ, ਓਏ ਲੋਕੀ ਤਾਂ ਨੌਕਰੀਆਂ ਪਿੱਛੇ ਮਰਦੇ ਫਿਰਦੇ ਆ, ਤੂੰ ਆ ਇੰਨੀ ਵਧੀਆ ਪੁਲਿਸ ਦੀ ਨੌਕਰੀ ਛੱਡ ਕੇ ਅਸਤੀਫਾ ਦੇ ਆਇਆ।
ਓ ਯਾਰ, ਅਸਤੀਫਾ ਦੇਣ ਪਿੱਛੇ ਇੱਕ ਘਟਨਾ ਸੀ ਯਾਰ।
ਕੀ ਘਟਨਾ ਸੀ?
ਗੱਲ ਇਹ ਸੀ, ਜਿਹੜੇ ਥਾਣੇ 'ਚ ਮੇਰੀ ਡਿਊਟੀ ਸੀ ਉੱਥੇ CID ਆਈ ਕਿ ਫਲਾਣੇ ਪਿੰਡ 'ਚ ਕੋਈ ਭੁੱਕੀ ਵਾਲਾ ਭੁੱਕੀ ਵੇਚਦਾ ਫਿਰਦਾ।
ਅੱਛਾ,
ਮੈਂ ਨਾਲ ਦੋ ਸਿਪਾਹੀ ਲਏ, ਅਸੀਂ ਤਿੰਨਾਂ ਨੇ ਜਾ ਕੇ ਛਾਪਾ ਮਾਰਿਆ,
ਫਿਰ
ਭੁੱਕੀ ਵਾਲਾ ਭੁੱਕੀ ਦੀ ਬੋਰੀ ਛੱਡ ਕੇ ਭੱਜ ਗਿਆ।
ਅੱਛਾ,
ਮੈਂ ਸੋਚਿਆ ਯਾਰ ਬੋਰੀ ਤਾਂ ਬਾਅਦ 'ਚ ਲੈ ਜਾਵਾਂਗੇ, ਪਹਿਲਾਂ ਬੰਦਾ ਚਾਹੀਦਾ। ਅਸੀਂ ਤਿੰਨੋਂ ਉਹਦੇ ਪਿੱਛੇ ਭੱਜੇ, ਨਾਲ ਰਲ ਨਾਲ ਹੋ ਗਏ। ਮੈਂ ਤਾਂ ਬਸ ਗਿੱਚੀ 'ਚ ਹੱਥ ਪਾਉਣ ਹੀ ਲੱਗਿਆ ਸੀ, ਭੁੱਕੀ ਵਾਲਾ ਦਿਮਾਗ ਕੰਮ ਕਰ ਗਿਆ।
ਕਿਵੇਂ?
ਉਹਨੇ ਪਿੱਛੇ 50 ਦਾ ਨੋਟ ਸੁੱਟਤਾ, ਅਸੀਂ ਤਿੰਨੇ ਨੋਟ ਚੁਲਝ ਕੇ ਭੁੱਕੀ ਵਾਲਾ ਭੱਜ ਗਿਆ, ਮੈਂ ਅਸਤੀਫਾ ਹੀ ਦੇਤਾ ਯਾਰ।
ਉਹ ਇੰਨੀ ਛੋਟੀ ਜਿਹੀ ਗੱਲ ਪਿੱਛੇ ਤਾਂ ਤੂੰ ਅਸਤੀਫਾ ਦੇ ਨਹੀਂ ਸਕਦਾ, ਵਿੱਚੋਂ ਕੋਈ ਹੋਰ ਗੱਲ ਹੋਣੀ ਆ।
ਗੱਲਾਂ ਤਾਂ ਕਈ ਨੇ, ਡਿਊਟੀ ਬੜੀ ਸਖਤ ਆ ਯਾਰ। 26 ਜਨਵਰੀ ਦੀ ਛੁੱਟੀ ਨਹੀਂ, 15 ਅਗਸਤ ਦੀ ਛੁੱਟੀ ਨਹੀਂ, ਦੀਵਾਲੀ ਵਾਲੇ ਦਿਨ ਨਹੀਂ ਘਰੇ ਜਾ ਸਕਦੇ, ਲੋਹੜੀ ਨਹੀਂ ਘਰੇ ਮਨਾ ਸਕਦੇ, ਐਤਵਾਰ ਕੋਈ ਖਾਲੀ ਨਹੀਂ, ਤੇ ਆ ਦੂਜੇ ਮੰਤਰੀਆਂ ਦੇ ਦੌਰਿਆਂ ਨੇ ਬਹੁਤ ਤੰਗ ਕੀਤਾ ਸੀ।
ਨਾ ਮੰਤਰੀਆਂ ਦੇ ਦੌਰਿਆਂ ਨੇ ਕਿਵੇਂ ਤੰਗ ਕੀਤਾ?
ਸਾਨੂੰ ਪਹਿਲੇ ਹੀ ਨਾ ਪੁਲੀਆਂ ਤੇ ਖੜਾਉਂਦੇ ਨੇ ਜਦੋਂ ਕਿਸੇ ਵੱਡੇ ਮੰਤਰੀ ਨੂੰ ਆਉਣਾ ਹੁੰਦਾ। 24-24 ਘੰਟੇ ਭੁੱਖੇ ਤੇ ਖੜੇ ਰਹਿ ਕਰੀਏ, ਮੰਤਰੀ ਤਾਂ ਆਉਂਦੀ ਜਹਾਜ਼ ਤੇ ਲੰਘ ਜਾ ਕਰੇ। ਮਾਫ ਕਰੋ, ਮੈਨੂੰ ਮਾਫ ਕਰੋ, ਬਸ ਇੱਕ ਵਾਰੀ ਮਾਫ ਕਰ ਦੋ, ਫੇਰ ਕਦੇ ਇਹੋ ਜਿਹੀ ਗਲਤੀ ਨਹੀਂ ਕਰਦਾ, ਮੈਨੂੰ ਮਾਫ ਕਰੋ।
ਜੁਗਨੂ ਜੀ, ਕਿਹਦੇ ਕੋਲੋਂ ਮਾਫੀਆਂ ਮੰਗੀ ਜਾਂਦੇ ਹੋ? ਕੀ ਕੋਈ ਚਲਾਨ ਹੋ ਗਿਆ?
ਉਹ ਯਾਰ, ਜੇ ਚਲਾਨ ਹੋਇਆ ਹੁੰਦਾ ਪੈਸੇ ਲੈ ਦੇ ਕੇ ਨਿਬੇੜਾ ਹੋ ਜਾਂਦਾ, ਬਸ ਮੈਨੂੰ ਮਾਫ ਕਰੋ।
ਨਾ ਹੋਰ ਕੀ ਕਤਲ ਕੇਸ ਵਿੱਚ ਨਾ ਗਿਆ?
ਉਹ ਯਾਰ, ਇਹੋ ਜਿਹੇ ਕੇਸਾਂ 'ਚ ਤਾਂ ਗਵਾਹ ਖਰੀਦ ਖਰੂਦ ਕੇ ਬੰਦਾ ਬਚ ਜਾਂਦਾ, ਬਸ ਮੈਨੂੰ ਮਾਫ ਕਰੋ।
ਮਾਫ ਕਰੋ, ਮਾਫ ਕਰੋ। ਉਹ ਕੁਝ ਤੂੰ ਦੱਸੇਗਾ ਵੀ ਕਿਹਦੇ ਕੋਲੋਂ ਕਾਹਦੀ ਮਾਫੀ ਮੰਗਦਾ?
ਮੈਂ ਪੰਜਾਬੀ ਸਰੋਤਿਆਂ ਤੋਂ ਮਾਫੀ ਮੰਗਦਾ ਕਿ ਮੈਂ ਇਸ ਕੈਸਟ ਦਾ ਕੋਈ ਨਾਂ ਨਹੀਂ ਰੱਖਿਆ। ਇਸ ਕੈਸਟ ਦਾ ਵਧੀਆ ਟਾਈਟਲ ਕੀ ਹੋ ਸਕਦਾ, ਇਸ ਗੱਲ ਦਾ ਫੈਸਲਾ ਤੁਸੀਂ ਆਪ ਕਰੋ, ਪਰ ਮੈਨੂੰ ਮਾਫ ਕਰੋ।
ਜੁਗਨੂ ਜੀ, ਬੜੇ ਗੁੰਮ ਸੁੰਮ ਰਹਿੰਦੇ ਹੋ, ਨਾ ਕਦੇ ਰੇਡੀਓ ਸੁਣਦੇ ਹੋ, ਨਾ ਟੈਲੀਵਿਜ਼ਨ ਦੇਖਦੇ ਹੋ, ਨਾ ਕਦੇ ਅਖਬਾਰ ਪੜ੍ਹਦੇ ਹੋ, ਬਸ ਫਿਲਮੀ ਰਸਾਲੇ ਜੇ ਪੜ੍ਹਦੇ ਰਹਿੰਦੇ ਹੋ, ਚੱਕਰ ਕੀ ਆ?
ਪੁੱਛਣਾ ਯਾਰ, ਰੇਡੀਓ, TV, ਅਖਬਾਰਾਂ ਦੀਆਂ ਸੁਰਖੀਆਂ ਸੁਣ ਸੁਣ ਕੇ ਪੜ੍ਹ ਪੜ੍ਹ ਕੇ ਮਨ ਦੁਖੀ ਹੋ ਗਿਆ। ਕੋਈ ਕਾਨੂੰਨ ਨਹੀਂ, ਜੇ ਕੋਈ ਕਾਨੂੰਨ ਹੈ ਤਾਂ ਕਾਨੂੰਨ ਦਾ ਕੋਈ ਡਰ ਨਹੀਂ। ਕਦੇ ਕਦੇ ਖਿਆਲ ਆਉਂਦਾ ਕਿ ਜੇ ਕਿਤੇ ਮੈਂ ਪ੍ਰਧਾਨ ਮੰਤਰੀ ਹੁੰਦਾ ਨਾ, ਸਿੱਧਾ ਕਰਕੇ ਰੱਖ ਦਿੰਦਾ ਇਸ ਕੰਟਰੀ ਨੂੰ ਯਾਰ।
ਗੁੱਸਾ ਤਾਂ ਮੈਨੂੰ ਵੀ ਬਹੁਤ ਆਉਂਦਾ, ਜੇ ਕਿਤੇ ਮੈਂ ਪ੍ਰਧਾਨ ਮੰਤਰੀ ਹੁੰਦਾ ਨਾ ਤਾਂ ਦੇਸ਼ ਦੇ ਬਹੁਤੇ ਕਾਨੂੰਨ ਨਵੇਂ ਤੇ ਸਖਤ ਬਣਾਉਂਦਾ।
ਜੇ ਤੂੰ ਪ੍ਰਧਾਨ ਮੰਤਰੀ ਹੁੰਦਾ ਸਖਤ ਕਾਨੂੰਨ ਬਣਾਉਂਦਾ?
ਹਾਂ।
ਕਿਹੜੇ ਕਿਹੜੇ?
ਨੰਬਰ 1,
ਹਾਂ,
ਹਰ ਸਰਕਾਰੀ ਮੁਲਾਜ਼ਮ ਦੀ ਦਿਨ 'ਚ 2 ਵਾਰ ਤਲਾਸ਼ੀ ਹੁੰਦੀ।
ਅੱਛਾ।
1 ਵਾਰ ਦਫ਼ਤਰ ਜਾਣ ਵੇਲੇ ਤੇ 2ਵਾਰ ਦਫ਼ਤਰੋਂ ਵਾਪਸ ਆਉਣ ਵੇਲੇ, ਤਾਂ ਕਿ ਇਹਦੇ ਨਾਲ ਸਰਕਾਰੀ ਮੁਲਾਜ਼ਮ ਨਜਾਇਜ਼ ਕਮਾਈ ਨਾ ਕਰ ਸਕਣ।
ਮਤਲਬ ਤੇਰੇ ਕਹਿਣ ਤੋਂ ਭਾਵ ਤੂੰ ਰਿਸ਼ਵਤ ਲੈਣਾ ਦੇਣਾ ਬੰਦ ਕਰਵਾ ਦਿੰਦਾ?
ਹਾਂ,
ਫੇਰ ਤਾਂ ਤੇਰੀ ਸਰਕਾਰ ਟੁੱਟੀ ਏ ਸਮਝ।
ਕਿਉਂ, ਕੀ ਗੱਲ? ਉਹ ਇਸ ਕਾਨੂੰਨ ਕਰਕੇ ਸਾਰੀ ਜਨਤਾ ਤਾਂ ਮੇਰੇ ਨਾਲ ਹੁੰਦੀ।
ਮੈਂ ਮੰਨਦਾ ਕਿ ਜਨਤਾ ਤੇਰੇ ਨਾਲ ਹੁੰਦੀ, ਪਰ ਕਲਰਕਾਂ ਬਿਨਾ ਦੇਸ਼ ਦਾ ਕੰਮ ਤਾਂ ਨਹੀਂ ਚੱਲਦਾ। ਪੂਰੇ ਹਿੰਦੁਸਤਾਨ ਦੇ ਕਲਰਕ ਤੇਰੇ ਖਿਲਾਫ ਹੁੰਦੇ, ਪਟਵਾਰ ਖਾਨੇ ਮੂਹਰੇ ਪਟਵਾਰੀ ਲਿਖ ਕੇ ਲਾ ਦਿੰਦੇ ਕਿ ਜੇ ਕੋਈ ਕੰਮ ਹੋਵੇ ਤਾਂ ਪਟਵਾਰੀ ਸਾਹਿਬ ਨੂੰ ਘਰ ਮਿਲੋ, ਕਿਉਂਕਿ ਦਫ਼ਤਰ 'ਚ ਤਲਾਸ਼ੀ ਹੁੰਦੀ ਹੈ। ਕਚਹਿਰੀਆਂ 'ਚ ਤਹਿਸੀਲਦਾਰ ਲਿਖਵਾ ਦਿੰਦੇ ਕਿ ਰਜਿਸਟਰੀਆਂ ਸਾਡੇ ਘਰ ਹੋਣਗੀਆਂ। ਸਰਕਾਰੀ ਦਫ਼ਤਰਾਂ 'ਚ ਮੁਲਾਜ਼ਮ ਭਾਲਿਆ ਨਹੀਂ ਸੀ ਲੱਭਣਾ, ਨਾ ਤੇਰਾ ਕਾਨੂੰਨ ਤੇ ਨਾ ਤੇਰੀ ਸਰਕਾਰ। ਅੱਗੇ ਗੱਲ ਕਰ।
ਅਗਲਾ ਕਾਨੂੰਨ,
ਹਾਂ,
ਝੂਠ ਬੋਲਣ ਵਾਲੇ ਦੀ ਜ਼ੁਬਾਨ ਕਟਵਾ ਦਿੰਦਾ।
ਉਹ ਫੇਰ ਤਾਂ ਤੇਰੀ ਸਰਕਾਰ ਤੀਜੇ ਦਿਨ ਗਈ ਸਮਝ।
ਉਹ ਕਿਉਂ? ਇਸ ਕਾਨੂੰਨ ਕਰਕੇ ਲੋਕ ਡਰਦੇ ਝੂਠ ਬੋਲਣੋਂ ਹਟ ਜਾਂਦੇ।
ਓਏ, ਲੋਕ ਤਾਂ ਝੂਠ ਬੋਲਣੋਂ ਹਟ ਜਾਂਦੇ, ਪਰ ਤੂੰ ਤੇ ਤੇਰੇ ਸਾਰੇ ਮੰਤਰੀ ਸਟੇਜ ਤੇ ਭਾਸ਼ਣ ਕਿਵੇਂ ਦਿੰਦੇ? ਕਚਹਿਰੀਆਂ ਦੇ ਕੰਮ ਠੱਪ ਹੋ ਜਾਂਦੇ, ਹਰੇਕ ਵਕੀਲ ਤੁਤਲਾ ਹੋ ਜਾਂਦਾ, ਲੰਮੇ ਰੂਟ ਦੀਆਂ ਬੱਸਾਂ ਦੇ ਕੰਡਕਟਰ ਆਵਾਜ਼ਾਂ ਮਾਰਿਆ ਕਰਦੇ, ਤਲੋ ਥਿੱਦੀ ਦਲੰਦਰ, ਥਿੱਦੀ ਦਲੰਦਰ, ਰਾਤ ਤਿਤੇ ਨੀ ਰੁਤਨੀ, ਨੌਂਥ ਤੋਪ, ਨੌਂਥ ਨੌਪ। ਇਹ ਕਾਨੂੰਨ ਵੀ ਤੇਰਾ ਗਿਆ।
ਹੋਰ ਦੇਖ, ਹਰੇਕ ਬੰਦਾ ਘੱਟੋ ਘੱਟ BA ਪਾਸ ਹੁੰਦਾ, 10ਵੀਂ ਫੇਲ ਨੂੰ ਕੋਈ ਨੌਕਰੀ ਨਹੀਂ ਮਿਲਦੀ,
10ਵੀਂ ਫੇਲ ਨੂੰ ਕੋਈ ਨੌਕਰੀ ਨਹੀਂ ਮਿਲਦੀ। ਦਿਮਾਗ ਨਾਲ ਸੋਚ, ਜੇ ਹਰੇਕ ਬੰਦਾ BA ਪਾਸ ਹੁੰਦਾ ਫਿਰ ਹੋਮਗਾਰਡ 'ਚ ਕੌਣ ਭਰਤੀ ਹੁੰਦਾ? ਟਰੱਕ ਤੇ ਟੈਂਪੂ ਕੌਣ ਚਲਾਉਂਦਾ? ਆੜਤੀਏ ਕਿਹਨੂੰ ਲੁੱਟਦੇ? ਕਾਕਾ ਜੀ, ਜੇ ਇੰਡੀਆ ਦੇ ਵਿਦਿਆਰਥੀ 10ਵੀਂ 'ਚੋਂ ਫੇਲ ਹੋਣੋਂ ਹਟ ਜਾਣ, ਦੇਸ਼ ਦੇ ਅੱਧੇ ਕੰਮ ਰੁਕ ਜਾਣਗੇ, ਮੈਂ ਤੁਹਾਨੂੰ ਦੱਸਾਂ।
ਅਗਲਾ ਕਾਨੂੰਨ ਏਦੂ ਵੀ ਸਖਤ ਹੈ।
ਕਿਵੇਂ?
ਚੁਗਲੀ ਕਰਨ ਵਾਲੇ ਦੇ ਮੱਥੇ ਤੇ ਚੁਗਲ ਖੋਰ ਲਿਖਵਾ ਦਿੰਦਾ।
ਸ਼ੀ 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 ਯਾਰ, ਲੱਖ ਲਾਹਣਤ ਇਹੋ ਜਿਹੇ ਰਾਜੇ ਦੇ ਜਿਹਦੇ ਦੇਸ਼ ਦੀਆਂ ਜਨਾਨੀਆਂ ਬਾਰੇ ਇੰਨੇ ਘਟੀਆ ਵਿਚਾਰ ਨੇ। ਤੂੰ ਆਪ ਹੀ ਸੋਚ, ਆਪਣੀਆਂ ਧੀਆਂ ਭੈਣਾਂ ਮੱਥੇ ਤੇ ਚੁਗਲ ਖੋਰ ਲਿਖਾ ਕੇ ਬਾਜ਼ਾਰ 'ਚ ਜਾਂਦੀਆਂ ਸੋਹਣੀ ਲੱਗਣਗੀਆਂ? ਸਾਰੇ ਦੇਸ਼ ਦੀਆਂ ਜਨਾਨੀਆਂ ਤੇਰੇ ਵਿਰੁੱਧ ਹੜਤਾਲ ਕਰ ਦਿੰਦੀਆਂ, ਤੇਰੀ ਸਰਕਾਰ ਗਈ ਸੀ।
ਮੈਂ ਸੰਗੀਤ ਦੇ ਖੇਤਰ 'ਚ ਵੀ ਕੁਛ ਕਰਦਾ।
ਕੀ ਕਰਦਾ?
ਆ ਜਿਹੜੇ ਕਲਾਕਾਰ ਬੇਸੁਰਾ ਗਾਉਂਦੇ ਨਾ, ਇਹਨਾਂ ਸਾਰਿਆਂ ਨੂੰ 20-20 ਸਾਲ ਦੀ ਸਜ਼ਾ ਕਰਵਾ ਦਿੰਦਾ।
20-20 ਸਾਲ ਦੀ ਸਜ਼ਾ ਕਰਾਉਂਦਾ? ਕਾਕਾ, ਜੇ ਬੇਸੁਰੇ ਗਾਉਣ ਵਾਲੇ ਨੂੰ 20-20 ਸਾਲ ਦੀ ਸਜ਼ਾ ਹੋਣ ਲੱਗ ਪੈਂਦੀ, ਫਿਰ ਰੇਡੀਓ ਤੇ ਟੈਲੀਵਿਜ਼ਨ ਤੇ ਕੌਣ ਗਾਉਂਦਾ? ਪ੍ਰੋਡਿਊਸਰਾਂ ਦੇ ਬੱਚੇ ਭੁੱਖੇ ਮਰ ਜਾਂਦੇ, ਪੰਜਾਬ ਦੀਆਂ ਸਾਰੀਆਂ ਕੈਸਟਾਂ ਦੀਆਂ ਦੁਕਾਨਾਂ ਤੇ ਹਲਦੀ ਦੇ ਪੀਪੇ ਪਏ ਹੁੰਦੇ, ਅੱਧਾ ਲੁਧਿਆਣਾ ਖਾਲੀ ਹੋ ਜਾਂਦਾ। ਕਾਕਾ, ਤੂੰ ਇਹੋ ਜਿਹੇ ਭੈੜੇ ਸੁਫਲੇ ਲੈਣਾ ਛੱਡੀ ਦੇ।
ਸਾਨੂੰ ਵੀ ਮਿਲ ਜਾ ਓ ਜੈ ਕੁਰਸੀ ਜੀ ਜੈ ਕੁਰਸੀ ਜੀ।